जह मार्ग के गने जाहे न कोसा।
सतगुरु जी हुण फिर मार्ग दी बाबत दस दे, परलोक दे रस्ते बाबत। महाराज कहिंदे जिस मार्ग दे को नहीं गिने जांदे, इत्थों तुसी तुरदे हो, पुछ लैंदे हो औरंगाबाद किन्ने किलोमीटर वै, फिर पंजाब जाना इत्थों किन्ने किलोमीटर दा रस्ता है, किसे देश विच जाना है वह किन्नी दूर है। पर महाराज कहिंदे जिस परलोक दे राह ते तू तुरना ना है जीव, जिह मार्ग के गने जाहे ना कोसा, उहदे को गिने नहीं जाने। भावें कि गरुड़ पुराण दे अंदर ना जिक्र आउंदा है कि परलोक दा रस्ता 86,000 योजन दूर, जिहड़े पापी हन चाहे पुन्नी हन उन्हां नूं एक साल का समा लग जाता है परलोक जांदिआं होइआं नूं। ते वो परलोक का रस्ता भावें उत्थे उन्हां गिणती लिखी हुई है, ये भी जिक्र किया है कि जीव नूं रोज़ 2,000 जिहड़े को है ना वो तोरिया जाता है। इस तरह जीव नूं पुन्नियां नूं जिहड़ा सवारियां ने ते पापियां नूं साध संगत जी सजावां हन, पर समा दोहां नूं इको जिहा लगदा है। पुन्नियां दे पुन्न उत्थे जांदिआं तक खत्म हो जांदे है, पापी सजावां भोगदे होए उत्थे तक जांदे है। तो इस प्रकार महाराज जी ने कहा कि उहदे को गिणे नहीं जा सकदे, उह तूं सफर नूं पेंडे नूं गिण नहीं सकदा, बहुत तरले मारेगा, मुक्कण च ही नहीं आउणा उह सफर। ते फिर सफर जदों तूं तुरना ना साध संगत जी, कई हजार योजन जिहड़ा ना एहो जिहा समुंदर आउंदा है जिहदे अंदर एहो जिहा संघना जंगल वै, कहिंदे आ कि उहदे तिखे तिखे पछ जिहड़े आ उह जीव नूं कृपाना वांगू छिलदे आ, तुरिया नहीं जांदा। फिर कई योजन अग दा समुंदर आउंदा है, कि सारे परलोक दे रस्ते दे अंदर जिहड़े आ ਉਹ ਰੁਕਾਵਟਾਂ ਪੈਂਦੀਆਂ, ਭਾਵ ਬਹੁਤ ਕਸ਼ਟ ਜੀਵ ਨੂੰ ਸਹਿਣੇ ਪੈਂਦੇ ਹੈ। ਅਤੇ ਫਿਰ ਜਦੋਂ ਦੁਖੀ ਹੁੰਦਾ ਨਾ ਤੁਰ ਤੁਰ ਕੇ, ਫਿਰ ਪੁੱਛਦਾ ਹੈ ਜਮਾਂ ਨੂੰ ਹੋਰ ਕਿੰਨਾ ਕੁ ਤੁਰਨਾ ਹੈ, ਉਹ ਕਹਿੰਦੇ ਅਜੇ ਨਹੀਂ ਇਹ ਗਿਣ ਸਕਦਾ ਤੂੰ ਇਹ ਪੈਂਡਾ, ਇਹ ਤਾਂ ਕੋ ਗਿਣੇ ਨਹੀਂ ਜਾਣੇ। ਸੱਚੇ ਪਾਤਸ਼ਾਹ ਕਹਿੰਦੇ ਉਦੋਂ ਦੁਖੀ ਹੋਵੇਂਗਾ, ਬੜਾ ਵਿਆਕੁਲ ਹੋਵੇਂਗਾ, ਕੌਣ ਛੁਡਾਏਗਾ ਉਦੋਂ ਤੈਨੂੰ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਸ ਪੈਂਡੇ ਦੇ ਪਰਲੋਕ ਦੇ ਰਾਹ ਦੇ, ਇਹ ਸਾਧ ਸੰਗਤ ਜੀ ਪ੍ਰਤੱਖ ਮਹਾਰਾਜ ਜੀ ਨੇ ਉਸ ਪਰਲੋਕ ਦੇ ਰਸਤੇ ਬਾਬਤ ਬਚਨ ਕਿਹਾ ਹੈ। ਜਿਹੜੇ ਖਿਆਲ ਕਰਦੇ ਆ ਕੁਝ ਨਹੀਂ ਹੈ ਅੱਗੇ, ਇੱਥੇ ਹੀ ਹੈ ਸਾਰਾ ਕੁਛ, ਉਹ ਗੁਰੂ ਜੀ ਦੀ ਸਿੱਖਿਆ ਤੋਂ ਸਾਧ ਸੰਗਤ ਜੀ ਮਨੁਕਰ ਹੁੰਦੇ, ਸਤਿਗੁਰੂ ਜੀ ਦੇ ਉਪਦੇਸ਼ ਤੋਂ ਉਲਟ ਮਤ ਧਾਰਨ ਕਰਕੇ ਪੁੱਠਾ ਹੱਠ ਧਾਰਨ ਕਰਦੇ ਆ। ਸੱਚੇ ਪਾਤਸ਼ਾਹ ਜੀ ਇਸ ਦੇਹ ਨੂੰ ਛੱਡ ਕੇ ਜਦੋਂ ਜੀਵ ਪਰਲੋਕ ਦੇ ਰਾਹ 'ਤੇ ਤੁਰਦਾ ਨਾ ਮਹਾਰਾਜ, ਉਸ ਰਾਹ ਦੀ ਬਾਬਤ ਕਹਿੰਦੇ ਆ ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਜਿਸ ਰਸਤੇ ਦੇ ਇਹ ਜੀਵ ਤੇਰੇ ਕੋਲੋਂ ਕੋ ਜਿਹੜੇ ਆ ਨਾ ਉਹ ਗਿਣੇ ਨਹੀਂ ਜਾਣੇ ਹਨ।
ਹਰ ਕਾ ਨਾਮ ਊਹਾ ਸੰਗ ਤੋਸਾ।
ਤੇ ਜਦੋਂ ਘਰੋਂ ਫਿਰ ਕਿਸੇ ਪੈਂਡੇ ਤੇ ਤੁਰੀਏ ਤੇ ਸਾਧ ਸੰਗਤ ਜੀ ਰਸਤੇ ਵਿੱਚ ਵਰਤਣ ਵਾਸਤੇ ਖਰਚ ਬੰਨ ਲੈਂਦੇ ਆ ਰਾਹ ਵਾਸਤੇ ਚੱਲਣ ਵਾਲੇ, ਫਿਰ ਭੋਜਨ ਨਾਲ ਲੈ ਲੈਂਦੇ ਆ, ਭੁੱਖ ਲੱਗਣ ਤੋਂ ਖਾਵਾਂਗੇ। ਸਤਿਗੁਰੂ ਜੀ ਕਹਿੰਦੇ ਉਸ ਪ੍ਰਲੋਕ ਦੇ ਰਾਹ 'ਤੇ ਆਹ ਧਨ ਤਾਂ ਤੂੰ ਨਾਲ ਬੰਨ ਕੇ ਲਿਜਾ ਹੀ ਨਹੀਂ ਸਕਣਾ ਨਾ, ਜੋ ਕੁਝ ਇੱਥੇ 36 ਪ੍ਰਕਾਰ ਦੇ ਪਦਾਰਥ ਖਾਣਾ ਏ ਉਸ ਪ੍ਰਲੋਕ ਦੇ ਰਾਹ 'ਤੇ ਫਿਰ ਤੂੰ ਲਿਜਾ ਥੋੜੋ ਸਕੇਗਾ। ਉੱਥੇ ਤਾਂ ਮਹਾਰਾਜ ਕਹਿੰਦੇ ਨੇ ਜੇ ਹਰੀ ਦਾ ਜਪਿਆ ਹੋਇਆ ਨਾ ਨਾਮ, ਹਰ ਕਾ ਨਾਮ ਊਹਾਂ ਸੰਗ ਤੋਸਾ, ਤੇਰੇ ਲਈ ਖਰਚਣ ਦਾ ਕੰਮ ਆਵੇਗਾ, ਤੇਰੇ ਵਾਸਤੇ ਭੋਜਨ ਦਾ ਕੰਮ ਫਿਰ ਉਹ ਆਵੇਗਾ, ਜਪਿਆ ਹੋਇਆ ਨਾਮ ਤੇਰੀ ਤ੍ਰਿਪਤੀ ਕਰ ਦੇਵੇਗਾ। ਨਾਮ ਦਾ ਖਰਚਾ ਜਦੋਂ ਤੇਰੇ ਕੋਲ ਹੋਇਆ ਨਾ ਤਾਂ ਫਿਰ ਤੈਨੂੰ ਕਿਸੇ ਪ੍ਰਕਾਰ ਦੀ ਮਾਰ ਨਹੀਂ ਪਵੇਗੀ, ਇਹ ਕਠਿਨਾਈਆਂ ਤੋਂ ਵੀ ਬਚ ਜਾਵੇਂਗਾ। ਪਰ ਜੇ ਤੇਰੇ ਕੋਲ ਨਾਮ ਦਾ ਖਰਚਾ ਹੀ ਨਾ ਹੋਇਆ ਤਾਂ ਵੇਖ ਤੇਰੀ ਕੀ ਹਾਲ ਹੋਣੀ, ਫਿਰ ਬੁਰਾ ਹੀ ਹਾਲ ਹੋਵੇਗਾ ਨਾ। ਤੋਸਾ ਸਾਧ ਸੰਗਤ ਜੀ ਜੇਕਰ ਆਇਆ ਅੱਗੇ ਵੀ ਸਤਸੰਗੀ ਸੁਣਦੇ ਹੈ, ਜਿਹਦੇ ਵਿੱਚ ਘਿਓ ਖੰਡ ਅਤੇ ਮੈਦਾ ਤਿੰਨੇ ਚੀਜ਼ਾਂ ਇੱਕੋ ਮਾਤਰਾ 'ਚ ਪੈਣ ਅਤੇ ਐਸਾ ਪ੍ਰਸ਼ਾਦਾ ਬਣੇ ਉਹਨੂੰ ਤੋਸਾ ਕਿਹਾ ਜਾਂਦਾ ਹੈ, ਘਿਓ ਨਾਲ ਸਨਿਗਧ ਮਿੱਠਾ ਪ੍ਰਸ਼ਾਦਾ। ਅਤੇ ਜਦੋਂ ਰਾਹਗੀਰ ਰਸਤੇ 'ਤੇ ਤੁਰਦੇ ਉਦੋਂ ਇਹ ਸਨਿਗਧ ਪ੍ਰਸ਼ਾਦੇ ਨੂੰ ਇਹਨੂੰ ਤੋਸਾ ਕਿਹਾ ਜਾਂਦਾ, ਅਤੇ ਰਸਤੇ ਵਿੱਚ ਛੱਕ ਕੇ ਆਪਣੀ ਤ੍ਰਿਪਤੀ ਕਰਕੇ ਆਪਣੀ ਮੰਜ਼ਿਲ ਦੇ ਵੱਲ ਨੂੰ ਅੱਗੇ ਫਿਰ ਜਿਹੜੇ ਰਾਹਗੀਰ ਤੁਰ ਪੈਂਦੇ ਆ। ਮਹਾਰਾਜ ਕਹਿੰਦੇ ਉੱਥੇ ਪਰਲੋਕ ਦੇ ਰਾਹ 'ਤੇ ਤੋਸੇ ਦਾ ਕੰਮ ਦੇਣ ਵਾਲਾ ਕੇਵਲ ਵਾਹਿਗੁਰੂ ਦਾ ਨਾਮ ਹੋਵੇਗਾ। ਜੇ ਤੂੰ ਜਪਿਆ ਹੋਵੇਗਾ ਨਾ, ਜਿੰਨਾ ਚਿਰ ਹੁਣ ਤੇਰੇ ਵਿੱਚ ਸਾਹ ਚੱਲਦੇ ਆ, ਤੈਨੂੰ ਸਰੀਰ ਪ੍ਰਾਪਤ ਹੋਇਆ, ਦੇਹ ਤੇਰੇ ਕੋਲ ਹੈ, ਤੂੰ ਭਜਨ ਨਹੀਂ ਕਰਦਾ, ਵੇਖ ਤੈਨੂੰ ਉਦੋਂ ਪਤਾ ਲੱਗਣਾ ਕਿ ਨਾਮ ਕਿੰਨਾ ਅਮੋਲਕ ਵੈ, ਕਿੰਨਾ ਜ਼ਰੂਰੀ ਸੀ ਨਾਮ ਜਪਣਾ। ਹੁਣ ਤਾਂ ਤੂੰ ਪਖੰਡ ਦੱਸਦਾ ਭਜਨ ਕਰਨ ਨੂੰ। ਸਤਿਗੁਰੂ ਜੀ ਕਹਿੰਦੇ ਉੱਥੇ ਵਾਹਿਗੁਰੂ ਦਾ ਨਾਮ ਉਸ ਪ੍ਰਲੋਕ ਦੇ ਰਸਤੇ 'ਤੇ ਤੇਰੇ ਕੰਮ ਆਵੇਗਾ, ਤੇਰੀ ਤ੍ਰਿਪਤੀ ਕਰੇਗਾ, ਤੋਸੇ ਦੀ ਨਿਆਈ ਭੋਜਨ ਤੈਨੂੰ ਖਾਣ ਨੂੰ ਭੋਜਨ ਵਾਂਗੂ ਤ੍ਰਿਪਤ ਕਰ ਦੇਵੇਗਾ। ਫਿਰ ਮਹਾਰਾਜ ਕਹਿੰਦੇ ਖਰਚ ਵਜੋਂ ਤੇਰੇ ਕੰਮ ਆਵੇਗਾ। ਇਹੋ ਜਿਹਾ ਹੈ ਵਾਹਿਗੁਰੂ ਦਾ ਜਪਿਆ ਹੋਇਆ ਨਾਮ ਜੋ ਪ੍ਰਲੋਕ ਵਿੱਚ ਤੇਰੇ ਵਰਤੋਂ ਵਿਹਾਰ ਵਿੱਚ ਆਵੇਗਾ।
ਜਹ ਪੈਂਡੇ ਮਹਾ ਅੰਧ ਗੁਬਾਰਾ,
ਫਿਰ ਜਿਸ ਪੈਂਡੇ ਦੇ ਉੱਤੇ, ਜਿਸ ਰਸਤੇ ਦੇ ਉੱਤੇ ਮਹਾਰਾਜ ਕਹਿੰਦੇ ਮਹਾ ਅੰਧ ਗੁਬਾਰਾ, ਬਹੁਤ ਭਾਰੀ ਅੰਧ ਗੁਬਾਰ ਹੈ, ਜੇ ਇਹ ਜੇ 12 ਸੂਰਜ ਵੀ ਚੜ ਜਾਣ ਤਾਂ ਵੀ ਤਵੇ ਵਰਗੇ ਕਾਲੇ ਹੋ ਜਾਣ, ਇੰਨਾ ਕੁੱਪ ਹਨੇਰਾ ਹੈ। ਆ ਇੱਕ ਸੂਰਜ ਚੜ੍ਹਦਾ ਤੇ ਚਾਨਣ ਹੁੰਦਾ ਨਾ, ਪਰਲੋਕ ਦੀ ਰਾਹ ਬਾਬਤ ਦੱਸਿਆ ਕਿ ਇੰਨਾ ਕੁੱਪ ਹਨੇਰਾ, ਉੱਥਾਂ 12 ਇਹੋ ਜਿਹੇ ਸੂਰਜ ਚੜ ਜਾਣ ਤਾਂ ਵੀ ਕਾਲੇ ਹੋ ਜਾਂਦੇ ਆ ਤਵੇ ਵਰਗੇ, ਉਹਨਾਂ ਦਾ ਪ੍ਰਕਾਸ਼ ਨਹੀਂ ਉੱਥੇ ਪੈਂਦਾ। ਹੋਰ ਜ਼ਿਕਰ ਆਉਂਦਾ, ਕਹਿੰਦੇ ਕ੍ਰਿਸ਼ਨ ਜੀ ਉਸ ਪਰਲੋਕ ਦੇ ਰਾਹ 'ਤੇ ਆਪਣੇ ਗੁਰੂ ਸੰਦੀਪਨ ਦੇ ਪੁੱਤਰਾਂ ਨੂੰ ਜਦੋਂ ਲੈਣ ਵਾਸਤੇ ਗਏ ਨਾ, ਅਤੇ ਰਥਵਾਹੀ ਕਹੇ ਮਹਾਰਾਜ ਅੱਗੇ ਤਾਂ ਦਿਸਦਾ ਕੁਝ ਨਹੀਂ, ਮੈਂ ਰੱਥ ਕਿਵੇਂ ਚਲਾਵਾਂ, ਸ਼੍ਰੀ ਕ੍ਰਿਸ਼ਨ ਜੀ ਕਹਿੰਦੇ ਲੈ ਸਦਰਸ਼ਨ ਚੱਕਰ ਦੀ ਲੋਅ ਵਿੱਚ ਆਪਾਂ ਤੁਰੇ ਚੱਲਦੇ ਹਾਂ। ਇੰਨਾ ਕੁੱਪ ਹਨੇਰਾ ਕਿ ਉੱਥੇ ਕੁਝ ਵੀ ਦਿਖਾਈ ਨਹੀਂ ਪੈਂਦਾ ਹੈ। ਜਿਹੜੇ ਸੂਰਬੀਰ ਯੋਧੇ ਹੁੰਦੇ ਆ ਨਾ, ਇਹ ਸਾਧ ਸੰਗਤ ਜੀ ਸੂਰਯ ਮੰਡਲ ਨੂੰ ਵਿੰਨ ਕੇ ਜਿਹੜਾ ਹੈ ਉਹ ਦੇਵਪੁਰੀ ਨੂੰ ਜਾਂਦੇ ਆ, ਅਤੇ ਜਿਹੜੇ ਪਾਪੀ ਹੁੰਦੇ ਆ ਉਹਨਾਂ ਨੂੰ ਫਿਰ ਇਸ ਪਰਲੋਕ ਦੇ ਰਸਤੇ 'ਤੇ ਖਿੱਚਿਆ ਜਾਂਦਾ, ਧੂਹਿਆ ਜਾਂਦਾ, ਬਹੁਤ ਜ਼ਿਆਦਾ ਬੁਰੀ ਹਾਲਤ ਹੁੰਦੀ ਹੈ। ਜਿਹੜਾ ਉਹ ਬੈਤਰਨੀ ਨਦੀ ਦਾ ਪੁਲ ਪਾਰ ਕਰਨਾ ਪੈਂਦਾ ਨਾ, ਉਹਦੇ 'ਤੇ ਸਾਧ ਸੰਗਤ ਜੀ ਕਹਿੰਦੇ ਪਾਪੀ ਲੋਕ ਉੱਥੇ ਹੀ ਝੜ ਜਾਂਦੇ, ਉਹਨਾਂ ਦੇ ਸਰੀਰ ਕੋਈ ਪਾਰ ਕਰਦਾ ਪੁੰਨੀ ਉਸ ਪੁਲ ਨੂੰ, ਅਤੇ ਉਹ ਵੀ ਬੜੇ ਦੁੱਖਾਂ ਨੂੰ ਕਸ਼ਟਾਂ ਨੂੰ ਸਹਾਰਦੇ ਹੋਏ ਹੀ, ਕਿਉਂਕਿ ਜਦੋਂ ਸਮਾਂ ਇੰਨਾ ਲੱਗਦਾ ਪੁੰਨ ਬਦਲੇ ਸਵਾਰੀ ਮਿਲ ਗਈ, ਪਰ ਰਸਤੇ ਦੇ ਦੁੱਖ ਤਾਂ ਸਹਿਣੇ ਹੀ ਪੈ ਰਹੇ ਹਨ, ਰਸਤੇ ਦੀਆਂ ਕਠਿਨਾਈਆਂ ਤਾਂ ਆ ਹੀ ਰਹੀਆਂ ਹਨ ਨਾ। ਇਸ ਕਰਕੇ ਮਹਾਰਾਜ ਕਹਿੰਦੇ ਉੱਥੇ ਤਾਂ ਭਾਵੇਂ ਪੁੰਨੀ ਆ, ਹੁਣ ਹਨੇਰ ਤਾਂ ਅੱਗੇ ਪਿਆ ਹੀ ਹੋਇਆ ਨਾ, ਪੁੰਨ ਦੇ ਬਦਲੇ ਕੁਝ ਕਸ਼ਟ ਹਟ ਗਿਆ ਹੈ, ਪਰ ਫਿਰ ਵੀ ਦਰਪੇਸ਼ ਹਨੇਰੇ ਦੀ ਐਡੀ ਮੁਸ਼ਕਲ ਵੈ, ਕਿਵੇਂ ਤੁਰੇਗਾ। ਇੱਕ ਤਾਂ ਕੋਹਾਂ ਨਹੀਂ ਗਿਣੀਆਂ ਜਾ ਰਹੀਆਂ, ਤੁਰਨਾ ਕਿੰਨਾ ਪਤਾ ਹੀ ਨਹੀਂ, ਫਿਰ ਕਦੇ ਅੱਗ ਦੇ ਸਮੁੰਦਰ ਦਾ ਪੈਂਡਾ ਆ ਜਾਂਦਾ, ਕਦੇ ਤਿੱਖੇ ਪੱਛਾਂ ਵਾਲਾ ਜੰਗਲ ਆ ਜਾਂਦਾ ਹੈ, ਜਿੱਥੇ ਇੱਕ ਇੱਕ ਪੱਛ ਲੱਗਦਾ ਅਤੇ ਚੀਰ ਪੈਂਦੇ ਆ ਅਤੇ ਬੜਾ ਦੁਖੀ ਹੁੰਦਾ, ਕਦੇ ਇਹੋ ਜਿਹਾ ਕੰਡਿਆਲਾ ਥਾਂ ਆ ਜਾਂਦਾ ਪੈਰ ਨਹੀਂ ਧਰਿਆ ਜਾਂਦਾ, ਕਿਤੇ ਇਹੋ ਜਿਹਾ ਥਾਂ ਆ ਜਾਂਦਾ ਜਿੱਥੇ ਐਡੀ ਗਰਮੀ ਪੈਂਦੀ ਹੈ, ਉਹਦਾ ਮਹਾਰਾਜ ਅੱਗੇ ਜ਼ਿਕਰ ਕਰਨਗੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਜਿਹੇ ਪੈਂਡੇ ਦੇ ਅੰਦਰ, ਜਿਸ ਰਸਤੇ ਦੇ ਅੰਦਰ ਮਹਾਂ ਅੰਧ ਗੁਬਾਰਾ, ਮਹਾਂ ਬਹੁਤ ਭਾਰੀ ਇੰਨਾ ਹਨੇਰਾ ਹੈ ਕਿ ਤੈਨੂੰ ਹੱਥ ਵੀ ਪਸਾਰਿਆ ਨਹੀਂ ਦਿਖਾਈ ਦੇਣਾ, ਘੋਰ ਕੁੱਪ ਹਨੇਰਾ ਜਿਸ ਰਸਤੇ ਦੇ ਉੱਤੇ ਪ੍ਰਲੋਕ ਦੇ ਰਾਹ ਦੇ ਉੱਪਰ।
ਹਰ ਕਾ ਨਾਮ ਸੰਗ ਉਜਿਆਰਾ,
ਜੇ ਤੂੰ ਵਾਹਿਗੁਰੂ ਦਾ ਨਾਮ ਜਪਿਆ ਹੋਇਆ ਨਾ ਆਪਣੀ ਜ਼ਿੰਦਗੀ ਦੇ ਅੰਦਰ, ਉੱਥੇ ਫਿਰ ਨਾਮ ਤੇਰੇ ਅੱਗੇ ਉਜਾਲਾ ਕਰ ਦੇਵੇਗਾ, ਤੇਰਾ ਮਾਰਗ ਦਰਸ਼ਨ ਕਰੇਗਾ, ਤੇਰੇ ਸਾਰੇ ਕਸ਼ਟ ਨਿਵਰਤ ਕਰ ਦੇਵੇਗਾ, ਇੰਨਾ ਤੈਨੂੰ ਸੁੱਖ ਪ੍ਰਤੀਤ ਹੋਵੇਗਾ। ਉਦੋਂ ਫਿਰ ਝੋਰੇਗਾ ਵੀ ਕਿ ਮਨਾ ਇੰਨਾ ਨਾਮ ਸੁੱਖ ਦੇਣ ਵਾਲਾ ਅਤੇ ਤੂੰ ਕਿਉਂ ਨਹੀਂ ਜਪਿਆ, ਕਿਉਂ ਨਹੀਂ ਭਜਨ ਕੀਤਾ। ਸੱਚੇ ਪਾਤਸ਼ਾਹ ਕਹਿੰਦੇ ਨਾਮ ਦੀ ਮਹਿਮਾ ਤੈਨੂੰ ਸਰੀਰ ਤੋਂ ਛੱਡਣ ਤੋਂ ਬਾਅਦ ਪਤਾ ਲੱਗਣੀ ਹੈ, ਹੁਣ ਤਾਂ ਮਾਇਆ ਦੀ ਗਾਫਲਤਾਈ ਵਿੱਚ ਭੁੱਲਿਆ ਹੀ ਹੋਇਆ, ਚੇਤੇ ਨਹੀਂ ਕਰਦਾ ਹੈ। ਮਹਾਰਾਜ ਕਹਿੰਦੇ ਉੱਥੇ ਇੰਨੇ ਕੁੱਪ ਹਨੇਰੇ ਵਿੱਚ ਜਿੱਥੇ ਕੁਝ ਵੀ ਦਿਖਾਈ ਨਹੀਂ ਦਿੰਦਾ, ਉੱਥੇ ਵਾਹਿਗੁਰੂ ਦਾ ਨਾਮ ਤੇਰੇ ਅੱਗੇ ਉਜਾਲਾ ਕਰ ਦੇਵੇਗਾ। ਪ੍ਰਕਾਸ਼ ਕਰ ਦੇਵੇਗਾ, ਤੈਨੂੰ ਰਾਹ ਦਿਸੇਗਾ, ਸੌਖਾ ਤੁਰ ਪਵੇਗਾ, ਵਾਹਿਗੁਰੂ ਦਾ ਨਾਮ ਤੇਰੇ ਕਸ਼ਟ ਨਿਵਰਤ ਕਰੇਗਾ।
ਜਹਾਂ ਪੰਥ ਤੇਰਾ ਕੋ ਨ ਸਿਆਣੂ,
ਤੇ ਜਿਸ ਪੰਥ ਦੇ ਰਸਤੇ ਦੇ ਉੱਤੇ ਤੇਰਾ ਕੋਈ ਪਛਾਣੂ ਹੀ ਨਹੀਂ, ਤੈਨੂੰ ਕੋਈ ਮਲਾਪੀ ਨਹੀਂ, ਤੇਰਾ ਤੇਰਾ ਕੋਈ ਵਾਕਫ ਵੀ ਨਹੀਂ। ਸਾਧ ਸੰਗਤ ਜੀ, ਜਦੋਂ ਪ੍ਰਦੇਸ਼ ਚਲੇ ਜਾਈਏ ਨਾ, ਲੋਕ ਬੋਲੀ ਵੀ ਹੋਰ ਬੋਲਦੇ ਹੋਣ, ਤੇ ਕੋਈ ਤੁਹਾਡੇ ਮੁਸ਼ਕਲ ਨੂੰ ਸਮਝ ਨਾ ਸਕਦਾ ਹੋਵੇ, ਇੰਨਿਆਂ ਵਿੱਚ ਤੁਸੀਂ ਫਿਰ ਵੀ ਇਕੱਲੇ ਹੀ ਹੁੰਦੇ ਆ, ਕਿਉਂਕਿ ਤੁਹਾਡੀ ਜਿਹੜੀ ਕੋਈ ਮੁਸ਼ਕਲ ਹੈ ਉਹਨੂੰ ਉਹ ਸਮਝ ਨਹੀਂ ਪਾ ਰਹੇ, ਤੁਹਾਨੂੰ ਬੋਲੀ ਬੋਲਣੀ ਨਹੀਂ ਆਉਂਦੀ, ਤੇ ਨਾਲੇ ਉਹ ਤੁਹਾਡਾ ਕੋਈ ਮਲਾਪੀ ਬਣਨਾ ਹੀ ਨਹੀਂ ਚਾਹੁੰਦਾ, ਕੋਈ ਜਾਣ ਪਛਾਣ ਹੀ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਉੱਥੇ ਕੋਈ ਵੀ ਤੇਰਾ ਮਲਾਪੀ ਹੋਣਾ ਹੀ ਨਹੀਂ, ਜਿਸ ਪੰਥ ਰਸਤੇ ਦੇ ਉੱਤੇ ਸਤਿਗੁਰੂ ਜੀ ਕਹਿੰਦੇ ਕੋਈ ਤੇਰੀ ਪਛਾਣ ਕਰਨ ਵਾਲਾ ਨਹੀਂ, ਤੈਨੂੰ ਜਾਣਨ ਵਾਲਾ ਨਹੀਂ ਹੋਵੇਗਾ।
ਹਰ ਕਾ ਨਾਮ ਨਾਲ ਪਛਾਣੋ,
ਉੱਥੇ ਵਾਹਿਗੁਰੂ ਦਾ ਨਾਮ ਜਪਿਆ ਹੋਇਆ ਤੇਰੇ ਨਾਲ ਤੇਰੀ ਪਛਾਣ ਕਰਾਵੇਗਾ, ਤੇਰੀ ਆਇਡੈਂਟੀ ਹੋਵੇਗੀ। ਸਤ ਸੰਗਤ ਜੀ, ਇਹ ਨਾਮ ਸਭ ਦੇਸ਼ਾਂ ਵਿੱਚ ਪਛਾਣ ਕਰਵਾ ਦੇਣ ਵਾਲਾ ਹੈ। ਸੱਚੇ ਪਾਤਸ਼ਾਹ ਨੇ ਕਿਹਾ, ਜਿੱਥੇ ਲੇਖਾ ਮੰਗੀ ਹੈ ਤਿੱਥੇ ਹੋਏ ਸੱਚਾ ਨਿਸ਼ਾਨ। ਜਿੱਥੇ ਲੇਖਾ ਮੰਗਿਆ ਜਾਂਦਾ ਨਾ, ਉੱਥੇ ਵਾਹਿਗੁਰੂ ਦਾ ਨਾਮ ਜਪਿਆ ਹੋਇਆ ਆਇਡੈਂਟੀ ਵਜੋਂ ਕੰਮ ਆਉਂਦਾ ਹੈ। ਸਤਿਗੁਰੂ ਕਹਿੰਦੇ ਜਿੱਥੇ ਕੋਈ ਤੇਰੀ ਜਾਣ ਪਛਾਣ ਨਹੀਂ, ਕੋਈ ਤੇਰਾ ਮਲਾਪੀ ਨਹੀਂ, ਉੱਥੇ ਵਾਹਿਗੁਰੂ ਦਾ ਜਪਿਆ ਹੋਇਆ ਨਾਮ ਤੇਰੀ ਪਛਾਣ ਕਰਾਵੇਗਾ, ਤੈਨੂੰ ਸਾਰੇ ਜਾਣਨ ਲੱਗ ਪੈਣਗੇ। ਇਹ ਨਾਮ ਦੀ ਪ੍ਰਭਤਾ ਹੈ, ਇਹ ਨਾਮ ਦੀ ਵਡਿਆਈ ਹੈ, ਵਾਹਿਗੁਰੂ ਦਾ ਨਾਮ ਤੇਰੀ ਜਾਣ ਪਛਾਣ ਬਣਾਵੇਗਾ।
ਜਹ ਮਹਾ ਭਿਆਨ ਤਪਤ ਬਹੁ ਘਾਮ,
ਜਿਸ ਮਹਾਰਾਜ ਕਹਿੰਦੇ ਰਸਤੇ ਦੇ ਉੱਤੇ ਇੰਨੀ ਘਾਮ ਗਰਮੀ ਪੈਂਦੀ ਹੈ ਕਿ ਮਹਾ ਬਹੁਤ ਜ਼ਿਆਦਾ ਮਹਾਰਾਜ ਕਹਿੰਦੇ ਤਪਸ਼ ਪੈਂਦੀ ਹੈ ਤਿੱਖੀ। ਜੈ ਮਹਾ ਭਿਆਨ ਤਪਤ ਬਹੁ ਘਾਮ, ਬਹੁਤੀ ਭਿਆਨਕ ਗਰਮੀ ਹੈ, ਇੰਨੀ ਘਾਮ ਗਰਮੀ ਪੈਂਦੀ ਹੈ ਕਿ ਤਿੱਖੀ ਤਪਸ਼ ਪੈਂਦੀ ਹੈ ਬਹੁਤ ਜ਼ਿਆਦਾ।
ਤਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ,
ਉੱਥੇ ਵਾਹਿਗੁਰੂ ਦੇ ਨਾਮ ਜੇ ਤੂੰ ਜਪਿਆ ਹੋਇਆ ਤੇਰੇ ਉੱਤੇ ਛਾਂ ਕਰ ਦੇਵੇਗਾ ਜਪਿਆ ਹੋਇਆ ਨਾਮ। ਇੰਨੀ ਤਿੱਖੀਆਂ ਸੂਰਜ ਦੀਆਂ ਕਿਰਨਾਂ ਪੈਣਗੀਆਂ ਜਦੋਂ ਇਹੋ ਜਿਹਾ ਰਸਤਾ ਆ ਜਾਏਗਾ ਕਿ ਬਹੁਤ ਜ਼ਿਆਦਾ ਇਸ ਪ੍ਰਕਾਰ ਘਾਮ ਗਰਮੀ ਹੋਵੇਗੀ, ਇੰਨੀ ਜ਼ਿਆਦਾ ਤਪਸ਼ ਕਿ ਥਿੱਲੋਂ ਰੇਤ ਵੀ ਤਪਦੀ ਹੋਵੇਗੀ। ਜਦੋਂ ਇਹੋ ਜਿਹਾ ਰਾਹ ਆਉਂਦਾ ਨਾ, ਇਹ ਰਸਤੇ ਦੇ ਸਾਧ ਸੰਗਤ ਜੀ ਜਿਹੜੇ ਕਸ਼ਟ ਆਉਂਦੇ ਆ, ਮਹਾਰਾਜ ਸਾਹਿਬ ਜੀ ਉਹਨਾਂ ਦਾ ਜ਼ਿਕਰ ਕਰਦੇ ਆ ਕਿ ਜਦੋਂ ਇੰਨਾ ਜ਼ਿਆਦਾ ਔਖਾ ਰਾਹ ਆ ਗਿਆ ਕਿ ਗਰਮੀ ਦੇ ਵਿੱਚ ਤਪਸ਼ ਦੇ ਵਿੱਚ ਥਿੱਲੋਂ ਵੀ ਤਪਸ਼ ਚੜ੍ਹਦੀ ਆ, ਇੰਨਾ ਸੇਕ ਪੈਂਦਾ ਹੈ, ਮਹਾਰਾਜ ਕਹਿੰਦੇ ਤੇਰੇ ਕੋਲੋਂ ਪੈਰ ਨਹੀਂ ਪੁੰਜੇ ਧਰਿਆ ਜਾਣਾ, ਇੰਨਾ ਦੁੱਖਦਾਈ ਉਹ ਵੇਲਾ ਹੋਵੇਗਾ। ਅਤੇ ਜੇ ਤੂੰ ਜਪਿਆ ਹੋਏਗਾ ਨਾ ਵਾਹਿਗੁਰੂ ਦਾ ਨਾਮ, ਮਹਾਰਾਜ ਦਾ ਜਪਿਆ ਹੋਇਆ ਨਾਮ ਤੇਰੇ ਉੱਤੇ ਛਾਂ ਕਰ ਦੇਵੇਗਾ, ਉਹ ਸਾਰੀ ਘਾਮ ਨੂੰ ਗਰਮੀ ਨੂੰ ਉਸ ਤਪਸ਼ ਨੂੰ ਨਿਵਰਤ ਕਰ ਦੇਵੇਗਾ।
ਜਹਾਂ ਤਿਰਖਾ ਮਨ ਤੁਝ ਆਕਰਖਾ,
ਤੇ ਜਿੱਥੇ ਫਿਰ ਤ੍ਰੇਹ ਜਿਹੜੀ ਹੈ ਨਾ ਉਹ ਇੰਨੀ ਜ਼ਿਆਦਾ ਤੈਨੂੰ ਵਿਆਕੁਲ ਕਰੇਗੀ, ਕਿਉਂਕਿ ਗਰਮੀ ਵਿੱਚ ਇੰਨੀ ਪਿਆਸ ਲੱਗਦੀ ਹੈ। ਸਤਿਗੁਰੂ ਜੀ ਕਹਿੰਦੇ ਉਸ ਗਰਮੀ ਵਿੱਚ ਜਿਹੜੀ ਤੈਨੂੰ ਪਿਆਸ ਲੱਗਣੀ ਹੈ ਨਾ, ਅਤੇ ਤੇਰੀ ਜ਼ਬਾਨ ਜਿਹੜੀ ਹੈ ਨਾ ਉਹ ਖਿੱਚ ਕੇ ਹਲਕ ਨਾਲ ਜਾ ਲੱਗੇਗੀ, ਇੰਨਾ ਜ਼ਿਆਦਾ ਪਿਆਸ ਨਾਲ ਵਿਆਕੁਲ ਹੋਵੇਗਾ ਕਿ ਜ਼ਬਾਨ ਤਾਲੂ ਨਾਲ ਲੱਗ ਜਾਵੇਗੀ, ਮੂੰਹ 'ਚ ਵੀ ਥੁੱਕ ਸੁੱਕ ਜਾਵੇਗਾ, ਬੁਰੀ ਹਾਲਤ ਹੋਵੇਗੀ।
ਜਹਾਂ ਤਿਰਖਾ ਮਨ ਤੁਝ ਆਕਰਖਾ,
ਮਹਾਰਾਜ ਕਹਿੰਦੇ ਜਿੱਥੇ ਤ੍ਰਿਖਾ ਤ੍ਰੇਹ ਜਿਹੜੀ ਹੈ ਨਾ ਇੰਨੀ ਵਿਆਪੇਗੀ ਕਿ ਤੇਰਾ ਮਨ ਜਿਹੜਾ ਨਾ ਉਹ ਆਕਰਖਣ ਭਾਵ ਖਿੱਚਿਆ ਜਾਵੇਗਾ, ਬਹੁਤ ਬੁਰੀ ਹਾਲਤ ਹੋਵੇਗੀ, ਮਨ ਜਿਹੜਾ ਤੇਰਾ ਵਿਆਕੁਲ ਹੋਵੇਗਾ, ਜ਼ਬਾਨ ਵੀ ਜਿਹੜੀ ਤੇਰੀ ਉਹ ਆਕਰਖਣ ਭਾਵ ਖਿੱਚੀ ਜਾਵੇਗੀ ਪਿਆਸ ਨਾਲ।
ਤਹ ਨਾਨਕ ਹਰ ਹਰ ਅੰਮ੍ਰਿਤ ਬਰਖਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹੋ ਜਿਹੀ ਵਿਆਕੁਲ ਥਾਂ ਤੇ, ਇਹੋ ਜਿਹੇ ਦੁਖਦਾਈ ਸਮੇਂ ਤੇ ਵਾਹਿਗੁਰੂ ਦਾ ਨਾਮ ਜੇ ਤੂੰ ਜਪਿਆ ਹੋਇਆ ਤੇ ਉੱਥੇ ਨਾਮ ਅੰਮ੍ਰਿਤ ਵਰਖਾ ਤੇਰੇ ਤੇ ਕਰ ਦੇਵੇਗਾ, ਸਾਰਾ ਤੇਰਾ ਉਹ ਦੁੱਖ ਜਿਹੜਾ ਨਾ ਉਸੇ ਵੇਲੇ ਛਿਨ ਮਾਤਰ ਸਮੇਂ 'ਚ ਨਸ਼ਟ ਹੋ ਜਾਵੇਗਾ, ਵਾਹਿਗੁਰੂ ਵਾਹਿਗੁਰੂ ਨਾਮ ਦੀ ਤੇਰੇ 'ਤੇ ਵਰਖਾ ਹੋਵੇਗੀ, ਨਾਮ ਅੰਮ੍ਰਿਤ ਦੀ ਵਰਖਾ ਨਾਲ ਤ੍ਰਿਪਤ ਹੋ ਜਾਵੇਗਾ, ਚਾਰ ਸ਼ਫੇਰਾ ਹੀ ਤੇਰਾ ਠਰ ਜਾਵੇਗਾ, ਇੰਨਾ ਤੈਨੂੰ ਨਾਮ ਉਸ ਰਸਤੇ 'ਤੇ ਸੁੱਖ ਦੇਵੇਗਾ।